ਵਾਹਿਗੁਰੂ ਜੀ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈਸਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਵਾਹਿਗੁਰੂ ਜੀ ਨਾਮੇ ਰਾਤੇ ਹਉ ਮੈਂ ਜਾਏ ਨਾਮ ਰਤੇ ਸੱਚ ਰਹੇ ਸਮਾਏ ਨਾਮੇ ਰਾਤੇ ਹਉ ਮੈਂ ਜਾਏ ਨਾਮ ਰਤੇ ਸੱਚ ਰਹੇ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੀ ਸਾਧ ਸਿੰਘ ਜੀ 31ਵੀਂ ਪੌੜੀ ਦੇ ਵਿੱਚ ਅਸਤੇ ਉਸ ਤੋਂ ਪਿੱਛੇ 30ਵੀਂ ਪੌੜੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ 3-4 ਦੇ ਕਰੀਬ ਪੌੜੀਆਂ ਜੋ ਉਚਾਰਨ ਕੀਤੀਆਂ ਹਨ ਗੁਰਮੁਖ ਕੌਣ ਹੈ ਜੋ ਸਤਿਗੁਰੂ ਜੀ ਦੀ ਆਗਿਆ ਦਾ ਪਾਲਣ ਕਰਦਾ ਹੈ ਸਤਿਗੁਰੂ ਦੇ ਅਨੁਸਾਰ ਹੀ ਹੋ ਕੇ ਸਨਮੁਖ ਰਹਿ ਕੇ ਕਾਰਜ ਕਰਦਾ ਹੈ ਕਿਉਂਕਿ ਜਿਨ੍ਹਾਂ ਮਨੁੱਖਾਂ ਨੇ ਨਾਮ ਜਪਿਆ ਪਰਮੇਸ਼ਰ ਦੀ ਭਗਤੀ ਕੀਤੀ ਹੈ ਉਹ ਗੁਰਮੁਖ ਬਣ ਗਏ ਉਹਨਾਂ ਦੇ ਅੰਦਰ ਆਤਮਿਕ ਸ਼ਕਤੀ ਜਿਹੜੀ ਸੀ ਸ਼ਾਂਤੀ ਸੀ ਉਹ ਪੈਦਾ ਹੋਈ ਹੈ ਜਿਸ ਨੇ ਦੈਂਤਾਂ ਤੇ ਦੇਵਤਿਆਂ ਦੇ ਯੁੱਧ ਵਿੱਚ ਕ੍ਰਾਂਤੀ ਲਿਆਂਦੀ ਪਾਪੀਆਂ ਨੂੰ ਦੰਡ ਦਿੱਤਾ ਧਰਮੀਆਂ ਦਾ ਜੈਕਾਰ ਕਰਾਇਆ ਅਤੇ ਉੱਚੇ ਆਚਰਣ ਦੀ ਉਸਾਰੀ ਵਿੱਚ ਲੋੜੀਂਦਾ ਯੋਗਦਾਨ ਪਾਇਆ ਮਨ ਵਿੱਚੋਂ ਮੋਹ ਮਾਇਆ ਤੇ ਮਮਤਾ ਨੂੰ ਕੱਢ ਦਿੱਤਾ ਹੈ ਆਤਮਿਕ ਉੱਚਤਾ ਨਾਲ ਜਿਹੜੀ ਅਵਸਥਾ ਜੀਵ ਦੀ ਬਣਦੀ ਹੈ ਜਿਵੇਂ ਭਗਤ ਪ੍ਰਹਿਲਾਦ ਜੀ ਬਾਰੇ ਜ਼ਿਕਰ ਕੀਤਾ ਹੈ ਕਿ ਨਿਰਭਉ ਬਾਲਕ ਮੂਲ ਨਾ ਡਰੇ ਕਿਉਂ ਕਿਉਂਕਿ ਮੇਰਾ ਅੰਤਰ ਗੁਰ ਗੋਪਾਲਾ ਇਹ ਭਾਵਨਾ ਵਾਲੀਆਂ ਸ਼ਖਸੀਅਤਾਂ ਉਭਾਰੀਆਂ ਨੇ ਨਾਮ ਨੇ ਸਤਿਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਕਰੋੜਾਂ ਜੀਵਾਂ ਦਾ ਉਧਾਰ ਹੋਇਆ ਜਿਵੇਂ ਸਮੁੰਦਰ ਤੋਂ ਪੱਥਰ ਤਰੇ ਤਿਵੇਂ ਨਾਮ ਜਪਣ ਨਾਲ ਪੱਥਰ ਵੱਤ ਵੱਡੇ ਵੱਡੇ ਪਾਪੀ ਜੀਵ ਸੰਸਾਰ ਸਾਗਰ ਤੋਂ ਤਰ ਗਏ ਪੱਥਰ ਤਰਨ ਵਾਲੀ ਗੱਲ ਨੂੰ ਭਗਤ ਨਾਮਦੇਵ ਜੀ ਨੇ ਜਿਵੇਂ ਬਚਨ ਕੀਤਾ ਨਾ ਦੇਵਾ ਪਾਹਨ ਤਾਰੀਅਲੇ ਆਰਾਮ ਕਹਿਤ ਜਨ ਕਸ ਨ ਤਰੇ ਵੀ ਜਦੋਂ ਸੰਸਾਰ ਸਾਗਰ ਤੋਂ ਜੀਵ ਨੂੰ ਤਾਰਨਾ ਆਪਾਂ ਸਮਝਦੇ ਹਾਂ ਕਿਸ ਤਰ੍ਹਾਂ ਹੋਵੇਗਾ ਰਾਮ ਚੰਦਰ ਜੀ ਨੇ ਪੱਥਰ ਦੇ ਉੱਤੇ ਰਾਮ ਅੱਖਰ ਲਿਖਿਆ ਤਾਂ ਪੱਥਰ ਡੁੱਬਿਆ ਨਾ ਸੋ ਭਗਤ ਨਾਮਦੇਵ ਜੀ ਨੇ ਹੁਣ ਗੁਰੂ ਨਾਨਕ ਦੇਵ ਜੀ ਦੀ ਉਦਾਹਰਨ ਤਾਂ ਨਹੀਂ ਸੀ ਦੇਣੀ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦਾ ਅਵਤਾਰ ਬਾਅਦ ਚ ਹੋਇਆ ਗੁਰਬਾਣੀ ਅੰਦਰ ਜਾਂ ਸਾਡੇ ਇਤਿਹਾਸ ਦੀਆਂ ਕਥਾਵਾਂ ਦੇ ਵਿੱਚ ਜੇ ਆਪਾਂ ਕਹੀਏ ਕਿ ਅੱਜ ਦਾ ਹੀ ਜ਼ਿਕਰ ਕਰੋ ਪਿਛਲਾ ਜ਼ਿਕਰ ਨਾ ਕਰੋ ਕੋਈ ਗੁਰੂ ਸਾਹਿਬਾਂ ਨੇ ਪ੍ਰਹਿਲਾਦ ਜੀ ਧਰੂ ਜੀ ਅਤੇ ਹੋਰ ਵੱਡੇ ਵੱਡੇ ਜਿਹੜੇ ਭਗਤ ਹੋਏ ਨੇ ਰੱਬ ਦੇ ਬੰਦੇ ਹੋਏ ਨੇ ਕਿਉਂਕਿ ਸਤਿਗੁਰੂ ਦੇ ਅੰਦਰ ਕਿਸੇ ਪ੍ਰਤੀ ਵਿਤਕਰਾ ਨਹੀਂ ਹੈ ਜੇ ਵਿਤਕਰਾ ਹੁੰਦਾ ਤਾਂ ਸਤਿਗੁਰੂ ਕੇਵਲ ਆਪਣੀ ਬਾਣੀ ਹੀ ਉਚਾਰਨ ਕਰਦੇ ਪਈ ਅਸੀਂ ਹੋਰ ਕਿਸੇ ਦੀ ਬਾਣੀ ਨਹੀਂ ਉਚਾਰਨ ਕਰਨੀ ਜਿਹੜੇ ਭਗਤ ਧੁਰਾਂ ਵਿੱਚ ਜਾ ਮਿਲੇ ਧੁਰ ਨਾਨਕ ਲੀਨ ਪਇਓ ਗੋਬਿੰਦ ਸਿਉਂ ਜਿਉਂ ਪਾਣੀ ਸੰਗ ਪਾਣੀ ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲ ਹੈ ਸਾਰਿੰਗ ਪਾਣੀ ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਣੀ ਨਾਮ ਦਿਓ ਬਸੈ ਹਰ ਜੀ ਉਸ ਸੰਗ ऐसे जिहड़े जीव सन जिहड़े भगती करके फिर परमात्मा विच लीन हो गए, सतगुरु जी ने उन्हां नूं सभनां नूं सिरोपाउ दी दात बख्शिश कीती है। महाराज दा भगतां दी बाणी उचारनी, भट्टां दी बाणी विच पाउणी, गुरसिखां दी चार गुरसिखां दी बाणी लिखणी, इह दसदा कि सतगुरु दे मन दे विच इह नहीं कि मैं ही अपना नाम उभारा, नहीं, वाहेगुरु जी तो अपने भगतां दा नाम उच्चा करदे ने, वाहेगुरु सानूं वडियाईयां दिंदे ने, क्योंकि भगतां ते संसारियां दी विचारधारा दा आपस विच कदे सुमेल नहीं होया। गुरमुखां विच सेवा, सिमरन ते त्याग वर्गे शुभ गुण हुंदे ने, जिन्हां दा सदका उह पारोपकारी हुंदे होए कामी, क्रोधी, हंकारी बिरतियां दा दमन करके जीवन खेत्र विच विजय प्राप्त करदे ने। नाम विच रते हुए गुरमुख संसार विच विचरदे हुए चेतन रहिंदे ने, उह सहज समाधि द्वारा वाहिगुरु विच समाए रहिंदे ने ते खोटे खरे दी पछाण रखदे ने। तन नूं हट्टी बना के, मन नूं बणजारा बना के सच्चे नाम दा व्यापार करदे ने। नाम जपण विच इतनी शक्ति है कि गुरमुख जी उहनां नूं सारे भवनां दी सोझी हो जांदी है। मन्नै सुरत होवै मन बुद्ध, मन्नै सगल भवन की सुध। आओ सतगुरु महाराज जी नाम दी महिमा करदे ने कि नाम ही वड्डा है। नामे राते हौ मैं जाए, जेडे गुरमुख जी उड़े नाम विच रते हुए ने उन्हां दी हउमै सुभावक ही दूर हो जांदी है। जिवें भाई वीर सिंह जी ने बड़ा सुंदर प्रमाण दिता है, कहिंदे कोई वड्डा सारा भांडा मैले पाणी दा भरिया होया जिहनूं डोलण नूं बंदा समर्थ ना होवे कल्ला, पर उहने की कीता उहदे उपर जिहड़ी पाणी वाली टूटी लगी हुई सी उह खोल दित्ती। उस गंदे पानी विचों स्वच्छ जल पैंदा रहा, दो घंटे उहदे उत्ते टूटी चलदी रही ते उह जिहड़ा गंदा पानी सी अपने आप ही बाहर चलिया गया अते उह जिहड़ा अंदर पानी सी बिल्कुल साफ हो गया, सुथरा बन गया, पानी स्वच्छ हो गया। सो इसे तरह ही आपां जे कहीए कि मैं पकड़ के हउमे नूं बाहर आप कढ देंगा, काम क्रोध नूं बाहर कढ देंगा, ये नहीं जांदा। सौखा तरीका एक साहा तुध ध्यान दा, वाहिगुरु 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 दा रटन रात दिन चलदा रहे। कदे कम्मां कारां विच वी होईए तां ध्यान वाहिगुरु विच रखीए। धुन मह ध्यान, ध्यान मह जानिआ। सो इस करके आओ सतगुरु फरमाउंदे ने कि नाम दे नाल सुते सिद्धी हउमै चली जांदी है। नाम रते सच रहे समाए, जिहड़े नाम विच रते होए ने रब दे प्यारे उह सच परमेश्वर विच हमेशा समाए रहिंदे ने। गुरमुख नादंग, गुरमुख वेदंग, गुरमुख रहिआ समाई, गुरमुख नादंग तो भाव कीर्तन करदे ने, गुरमुख वेदंग हुंदा ज्ञान दी कथा करदे ने, गुरमुख रहिआ समाई अते बाद विच परमात्मा विच समाए रहिंदे ने, उहदे विच लीन रहिंदे ने, उहदा ध्यान रखदे ने। नाम रते जोग जुगत विचार, जो नाम विच रते हन उन्हां नूं जोग दी जुगती दा तत् विचार हुंदा प्राप्त। सुणिआ जोग जुगत तान भेद, जोगी लोग बड़ा बड़ा समा पुठे लटक के पाणी च खड़ के पता नहीं किन्नियां किन्नियां समाधियां ला के लंबियां उमरां करके भी उस अवस्था तक नहीं जा सकते जिथे तक गुरसिख थोड़े समय विच ही पहुंच जांदे ने। नाम है ना, महाराज ने जिवें बचन कीता सी कि जोगियां दा जिहड़ा रस्ता है उह चींटी मार्ग, जिवें इक कीड़ी है इक उच्चे सारे दरख्त दे उत्ते चढ़न लग्या बहुत समा लगदा, हौली 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 तुर के जांदी है, पर जिहड़ा गुरु का मार्ग है गुरबाणी दा रस्ता है इह तुर की बाणी पढ़दिआं पढ़दिआं सिमरन करदिआं सच्चे दिलों साफ मनों जे करिए तां बहुत छेती ही उच्चियां आत्मक अवस्था विच जीव चलिआ जांदा है। जिवें दसवें पातशाह कोल नारद मुनि ने लिया के खंभ भेटा कीते सी, सो हमायू पंछी है, जदों खंभ भेटा कीते नारद मुनि कहण लगे महाराज जी ये पकड़ के रखने पैंदे ने पंज खंभ ने, क्योंकि जे छड़ देंगे उड के वापस वह पंछी कोल चले जाणगे। सतगुरु जी ने तीर बनाउण वाले नूं कहा भाई उत्थे जे तीर बनाउण वाले मिस्त्री सन ये खंभ तीरां दे नाल ला दिओ पर पकड़ के रखियो छड्डिओ ना। तीरां दे नाल उन्हां नूं जड़ दिता, सतगुरु ने तीर आकाश विच शाम दे समें जदों छड्डे तां ਸਾਰੇ ਸਿੰਘ ਲੱਭਣ ਵਾਸਤੇ ਤੁਰ ਪਏ। ਹਾਥੀ ਪ੍ਰਸ਼ਾਦੀ ਹਾਥੀ ਵੀ ਤੀਰ ਲੱਭ ਕੇ ਲਿਆਉਂਦਾ ਸੀ। ਮਹਾਰਾਜ ਜੀ ਦਾ ਬਾਜ ਵੀ ਜਾਂਦਾ ਹੁੰਦਾ ਸੀ ਤੀਰ ਲੱਭਣ। ਪਰ ਅੱਜ ਸਾਰੇ ਖਾਲੀ ਮੁੜੇ ਆਏ, ਦੀਵੇ ਜਗ ਪਏ, ਰਹਿ ਰਾਸ ਦਾ ਵਕਤ ਹੋਇਆ, ਰਹਿ ਰਾਸ ਦਾ ਪਾਠ ਹੋਇਆ, ਸਾਰੇ ਸਿੰਘ ਮੁੜੇ ਆਏ। ਮਹਾਰਾਜ ਜੀ ਉਹ ਤੀਰ ਤਾਂ ਕਿਤੇ ਵੀ ਨਹੀਂ ਮਿਲੇ, ਕਿੱਧਰ ਚਲੇ ਗਏ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਭਾਈ ਉਹ ਜਿੱਥੋਂ ਆਏ ਸੀ ਉੱਥੇ ਹੀ ਵਾਪਸ ਚਲੇ ਗਏ, ਕਿਉਂਕਿ ਉਹ ਜਿਹੜਾ ਪੰਛੀ ਆ ਉਹ ਆਕਾਸ਼ ਵਿੱਚ ਇੰਨਾ ਜ਼ਿਆਦਾ ਉੱਪਰ ਉੱਡਦਾ ਕਿ ਤੀਰ ਉੱਥੇ ਹੀ ਚਲੇ ਜਾਂਦੇ ਨੇ। ਅਸੀਂ ਤੁਹਾਨੂੰ ਸਿੱਖਿਆ ਦੇਣੀ ਸੀ। ਇਹ ਜਿਹੜੀ ਧੁਰ ਕੀ ਬਾਣੀ ਧੁਰਾਂ ਤੋਂ ਆਈ ਹੈ, ਜਿਹੜਾ ਇਸ ਬਾਣੀ ਨਾਲ ਜੁੜ ਜਾਵੇਗਾ ਉਹ ਵੀ ਧੁਰ ਸੱਚਖੰਡ ਦੇ ਵਿੱਚ ਪਰਮਾਤਮਾ ਦੇ ਪਾਸ ਅੰਤ ਨੂੰ, ਹਰ ਹਰ ਨਾਮ ਜਪੰਤਿਆਂ ਕਛ ਨਾ ਕਹਿ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੈ ਗੋਪਾਲ। ਅੰਤ ਨੂੰ ਵਾਹਿਗੁਰੂ ਵਿੱਚ ਜੀਵ ਲੀਨ ਹੋ ਜਾਂਦਾ ਹੈ। ਨਾਮ ਰਤੇ ਪਾਵਹਿ ਮੋਖ ਦੁਆਰ, ਜਿਹੜੇ ਨਾਮ ਰੰਗ ਵਿੱਚ ਰੰਗੇ ਗਏ ਨੇ ਉਹ ਮੁਕਤੀ ਦਾ ਦਰਵਾਜ਼ਾ ਗਿਆਨ ਪ੍ਰਾਪਤ ਕਰ ਲੈਂਦੇ ਨੇ, ਬ੍ਰਹਮ ਗਿਆਨ ਉਹਨਾਂ ਨੂੰ ਹੋ ਜਾਂਦਾ ਹੈ। ਨਾਮ ਦੇ ਵਿੱਚ ਇਹ ਪਾਵਰ ਹੈ, ਨਾਮ ਜੀਵ ਨੂੰ ਬੰਧਨ ਮੁਕਤ ਕਰ ਦਿੰਦਾ ਹੈ। ਨਾਮ ਰਤੇ ਤ੍ਰਿਭਾਵਨ ਸੋਝੇ ਹੋਏ, ਜਿਹੜੇ ਨਾਮ ਰੰਗ ਵਿੱਚ ਰੰਗੇ ਗਏ ਨੇ ਉਹਨਾਂ ਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ, ਗਿਆਨ ਹੋ ਜਾਂਦਾ, ਇੱਥੋਂ ਬੈਠੇ ਹੀ ਸਾਰਾ ਕੁਝ ਦੱਸ ਦਿੰਦੇ ਨੇ। ਲੋਕੀ ਚੰਦ ਦੇ ਉੱਤੇ ਰਾਕਟ ਭੇਜਦੇ ਨੇ, ਅਸੀਂ ਮੰਗਲ ਗ੍ਰਹਿ ਦੀ ਖੋਜ ਕਰਨੀ ਹੈ, ਪਤਾਲ ਵਿੱਚ ਜਾਂਦੇ ਨੇ, ਸਮੁੰਦਰਾਂ ਦੀ ਖੋਜ ਕਰਦੇ ਨੇ। ਪਰ ਤੁਸੀਂ ਹੈਰਾਨ ਹੋਵੋਗੇ ਕਿ ਜਿਨ੍ਹਾਂ ਨੂੰ ਤ੍ਰਿਭਵਨ ਦੀ ਸੋਝੀ ਹੈ, ਬ੍ਰਹਮ ਗਿਆਨ ਵਿੱਚ ਰੱਤੇ ਗਏ ਨੇ, ਉਹ ਇੱਥੋਂ ਬੈਠੇ ਹੀ ਸਾਰਾ ਕੁਝ ਦੱਸ ਦਿੰਦੇ ਨੇ, ਸੱਚਖੰਡ ਤੱਕ ਦੀਆਂ ਬਾਤਾਂ ਦੱਸ ਦਿੰਦੇ ਨੇ, ਪਤਾਲ ਵਿੱਚ ਕੀ ਹੋ ਰਿਹਾ ਹੈ, ਆਕਾਸ਼ ਵਿੱਚ ਕੀ ਹੋ ਰਿਹਾ ਹੈ, ਅਮਰੀਕਾ ਕੈਨੇਡਾ 'ਚ ਕੀ ਹੋ ਰਿਹਾ ਹੈ, ਫਲਾਨੇ ਥਾਂ ਕੀ ਹੋ ਰਿਹਾ ਹੈ, ਸਵਰਗ ਲੋਕ ਵਿੱਚ ਕੀ ਹੋ ਰਿਹਾ, ਸਭ ਕੁਝ ਦੱਸ ਦਿੰਦੇ ਨੇ ਉਹ, ਕਿਉਂਕਿ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੈ, ਦਿਵ ਦ੍ਰਿਸ਼ਟੀ, ਉਹ ਖੁੱਲ੍ਹ ਜਾਂਦੀ ਹੈ, ਤਿੰਨਾਂ ਭਵਨਾਂ ਦਾ ਗਿਆਤ ਹੋ ਜਾਂਦਾ ਉਹਨਾਂ ਨੂੰ। ਨਾਨਕ ਨਾਮ ਰਤੇ ਸਦਾ ਸੁੱਖ ਹੋਏ, ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਜਿਹੜੇ ਨਾਮ ਰੰਗ ਵਿੱਚ ਰੱਤੇ ਪਏ ਨੇ ਨਾ, ਰੱਤੇ ਸਹੀ ਜੇ ਮੁੱਖ ਨਾ ਮੋੜਨ ਜਿੰਨੀ ਸੰਜਾਤਾ ਸਾਈ। ਅਸਲ ਵਿੱਚ ਰੱਤੇ ਹੋਏ ਜਿਹੜੇ ਮੁੱਖ ਨਹੀਂ ਮੋੜਦੇ, ਨਾਮ ਰੰਗ ਵਿੱਚ ਹੌਲੀ ਹੌਲੀ ਸਾਰੇ ਪਾਸਿਆਂ ਤੋਂ ਬਿਰਤੀ ਨੂੰ ਮੋੜ ਕੇ ਫਿਰ ਨਾਮ ਵਿੱਚ ਜੋੜਨਾ ਪੈਂਦਾ। ਕਹਿੰਦੇ ਉਹਨਾਂ ਨੂੰ ਸਦਾ ਹੀ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ ਨਾਮ ਰੰਗ ਵਿੱਚ ਜਿਹੜੇ ਰੰਗੇ ਹੋਏ ਨੇ। ਜਪੀ ਜਾਓ, ਜਪੀ ਜਾਓ। ਹੁਣ ਮਹਾਰਾਜ ਜੀ ਸਿੱਧ ਗੋਸ਼ਟ ਦੀ ਸ਼ਕਤੀ ਜਿਹੜੀ ਹੈ ਕਿਵੇਂ ਆਈ? ਸਿੱਧਾਂ ਨਾਲ ਸ਼ਕਤੀ ਤੋਂ ਬਿਨਾਂ ਕੋਈ ਗੱਲ ਨਹੀਂ ਕਰ ਸਕਦਾ ਸੀ, ਕਿਉਂਕਿ ਸਿੱਧ ਕਿਹੜਾ ਘੱਟ ਸੀ, ਬਹੁਤ ਤਾਕਤਾਂ ਦੇ ਮਾਲਕ ਸੀ। ਪਰ ਸਤਿਗੁਰੂ ਕਹਿੰਦੇ ਨੇ 33ਵੀਂ ਪੌੜੀ ਚ, ਨਾਮ ਰਤੇ ਸਿੱਧ ਗੋਸ਼ਟ ਹੋਏ। ਕਹਿੰਦੇ ਨਾਮ ਰੰਗ ਵਿੱਚ ਜਿਹੜੇ ਰੰਗੇ ਹੁੰਦੇ ਉਹਨਾਂ ਦੀ ਸੁਤੇ ਸਿੱਧ ਹੀ ਸਿੱਧ ਗੋਸ਼ਟ ਹੁੰਦੀ ਰਹਿੰਦੀ ਹੈ, ਕਿਉਂਕਿ ਨਾਮ ਜਪਣ ਵਾਲੇ ਨੂੰ ਇਤਨਾ ਜ਼ਿਆਦਾ ਗਿਆਨ ਹੋ ਜਾਂਦਾ, ਇੰਨਾ ਗਿਆਨ ਕਿਸੇ ਨੂੰ ਵੀ ਨਹੀਂ ਹੁੰਦਾ, ਕਿਉਂਕਿ ਆਮ ਸੰਸਾਰੀ ਜੀਵਾਂ ਨੂੰ ਬੁੱਧੀ ਤੱਕ ਗਿਆਨ ਹੁੰਦਾ ਹੈ। ਪਰ ਰੱਬ ਦੇ ਪਿਆਰਿਆਂ ਨੂੰ ਵਿਵੇਕ ਬੁੱਧੀ ਪ੍ਰਾਪਤ ਹੋ ਜਾਂਦੀ, ਆਤਮਕ ਗਿਆਨ ਪ੍ਰਾਪਤ ਹੋ ਜਾਂਦਾ। ਉਹਨਾਂ ਲਈ ਸੰਸਾਰ ਦੇ ਜਿਤਨੇ ਵੀ ਪ੍ਰਸ਼ਨ ਨੇ ਛੋਟੇ ਛੋਟੇ ਨੇ, ਕੋਈ ਖਾਸ ਗੱਲ ਨਹੀਂ। ਨਾਮ ਰਤੇ ਸਦਾ ਤਪ ਹੋਏ, ਤਪ ਕਰਨ ਦੀ ਲੋੜ ਨਹੀਂ, ਕਿਉਂਕਿ ਪਹਿਲਿਆਂ ਯੁੱਗਾਂ ਦਾ ਧਰਮ ਹੈ ਇਹ, ਤਪ ਕਰਨੇ, ਦਾਨ ਦੇਣੇ, ਜੱਗ ਕਰਨੇ। ਸਤਯੁਗ ਸੱਤ ਤੇਤਾ ਜੱਗੀ ਦੁਆਪਰ ਪੂਜਾ ਚਾਰ, ਤਿੰਨੋਂ ਯੁੱਗ ਤਿੰਨੋਂ ਦੇੜੇ ਕੱਲ ਕੇਵਲ ਨਾਮ ਆਧਾਰ। ਜੋ ਨਾਮ ਰੰਗ ਵਿੱਚ ਰੱਤੇ ਹੋਏ ਨੇ ਨਾ, ਉਹਨਾਂ ਦਾ ਸਦਾ ਹੀ ਜਪ ਤਪ ਹੁੰਦਾ ਹੀ ਰਹਿੰਦਾ ਹੈ, ਕਿਉਂਕਿ ਲੋਕ ਜਪ ਤਪ ਨੂੰ ਜਿਹੜੇ ਫਿਜੀਕਲੀ ਜ਼ਿਆਦਾ ਵੱਡਾ ਮੰਨਦੇ ਕੰਮ ਨੂੰ, ਜਿਵੇਂ ਭਗਤ ਛੱਜੂ ਜੀ ਤੁਰੇ ਜਾਣ ਲਾਹੌਰ, ਮਜ਼ਦੂਰ ਬੈਠੇ ਖਾਲੀ, ਕਿਉਂਕਿ ਅੱਜ ਲੇਬਰ ਜਿਹੜੀ ਖਾਲੀ ਕਿਉਂ ਬੈਠੀ ਬਈ, ਕਹਿੰਦੇ ਅੱਜ ਬਰਸਾਤ ਹੋ ਰਹੀ ਆ, ਉਹ ਕੰਮ ਨਹੀਂ ਕਿਤੇ ਮਿਲਿਆ, ਵਿਹਲੇ ਬੈਠੇ। ਭਗਤ ਜੀ ਛਤਰੀ ਉੱਤੇ ਕੀਤੀ ਹੋਈ ਤੁਰੇ ਜਾ ਰਹੇ ਨੇ, ਚਿੱਟੇ ਕੱਪੜੇ ਪਾਏ, ਚਿੱਟੀ ਮਾਲਾ ਫੜੀ। ਜਦੋਂ ਕੋਲ ਦੀ ਲੰਘੇ ਲੇਬਰ ਦੇ, ਕਹਿਣ ਲੱਗੇ ਕਿਵੇਂ ਚਿੱਟੇ ਕੱਪੜੇ ਪਾਏ, ਚਿੱਟੀ ਮਾਲਾ ਫੜੀ, ਠਕਾ ਠੱਕ ਮੌਜਾਂ ਮਾਣ ਰਿਹਾ, ਅਸੀਂ ਕੰਮ ਕਰਦੇ ਇਹ ਵਿਹਲਾ। ਭਗਤ ਜੀ ਕਾਫੀ ਦੂਰ ਤੋਂ ਵਾਪਸ ਆ ਗਏ, ਕਿਉਂ ਵੀ ਪਿਆਰੇ ਹੋ ਅੱਜ ਵਿਹਲੇ ਬੈਠੇ ਹੋ? ਕਹਿੰਦੇ ਕੰਮ ਨਹੀਂ ਮਿਲਿਆ ਜੀ। ਕੰਮ? ਚਲੋ ਮੇਰੇ ਘਰ ਚਲੋ, ਤੁਹਾਨੂੰ ਮੈਂ ਪ੍ਰਸ਼ਾਦਾ ਵੀ ਛਕਾਵਾਂਗਾ ਵਧੀਆ, ਅਤੇ ਕੰਮ ਵੀ ਦਿੰਦਾ। ਅਤੇ ਕਿੰਨੇ ਪੈਸੇ ਲੈਂਦੇ ਹੋ ਰੋਜ਼? ਕਹਿਣ ਲੱਗੇ ਜੀ ਇਤਨੇ। ਕਹਿੰਦੇ ਦੁੱਗਣੇ ਤਿੱਗਣੇ ਚੌਗਣੇ ਦੇ ਦਿਆਂਗਾ। ਚਲੋ ਘਰ ਲੈ ਗਏ। ਜਾ ਕੇ ਕਹਿੰਦੇ ਪਹਿਲਾਂ ਤਾਂ ਬਈ ਮੇਰੇ ਕੰਮ ਵਿੱਚ ਥੋੜ੍ਹਾ ਜਿਹਾ ਪਹਿਲਾਂ ਇਸ਼ਨਾਨ ਕਰਨਾ ਹੋਵੇਗਾ। ਇਸ਼ਨਾਨ? ਅਸੀਂ ਤਾਂ ਸ਼ਾਮ ਨੂੰ ਕਰਦੇ ਹਾਂ ਜੀ ਇਸ਼ਨਾਨ। ਜਦੋਂ ਮਿੱਟੀ ਨਾਲ ਲਿਬੜੇ ਹੁੰਦੇ ਆ। ਨਹੀਂ ਬਾਈ, ਮੇਰੇ ਕੰਮ ਵਿੱਚ ਪਹਿਲਾਂ ਇਸ਼ਨਾਨ ਕਰਨਾ, ਚਿੱਟਾ ਕੁੜਤਾ ਪਜਾਮਾ ਦੇਵਾਂਗਾ, ਚਿੱਟੀ ਮਾਲਾ ਦੇਵਾਂਗਾ, ਚਿੱਟੇ ਆਸਣ ਤੇ ਬਿਠਾਊਂਗਾ ਤੇ ਭੋਜਨ ਬਹੁਤ ਵਧੀਆ ਖਿਲਾਊਂਗਾ, ਖੀਰ ਪੂੜੇ ਬਾਲ ਪੂੜੇ ਸਭ ਕੁਛ ਖਵਾਊਂਗਾ। ਕਰਨਾ ਕੀ ਹੈ ਜੀ? ਕਹਿੰਦੇ ਬਸ ਇਸ਼ਨਾਨ ਕਰੋ। ਚਲੋ ਕਰ ਲਓ ਬਾਈ। ਤਿੰਨ ਚਾਰ ਜਾਣੇ ਸੀ, ਇਸ਼ਨਾਨ ਕੀਤਾ, ਚਿੱਟੇ ਕੱਪੜੇ ਪਾ ਲਏ, ਮਾਲਾ ਫੜਾ ਤੀਆਂ। ਕਹਿੰਦੇ ਇੱਥੇ ਬਹਿ ਕੇ ਰਾਮ ਰਾਮ ਜਪੋ, ਰਾਮ ਰਾਮ। ਕੋਈ ਕੰਮ ਨਹੀਂ ਹੈਗਾ, ਸਰੀਰਕ ਕੰਮ ਦੱਸੋ, ਇਹ ਤਾਂ ਔਖਾ ਜਿਹਾ ਲੱਗਦਾ। ਕਹਿੰਦੇ ਬੈਠੋ ਤਾਂ ਸਹੀ। ਬੈਠ ਗਏ। ਹੁਣ ਚੌਂਕੜੀ ਮਾਰ ਕੇ ਬੈਠਣਾ ਕਿਹੜਾ ਸੌਖਾ, ਅੱਧਾ ਘੰਟਾ ਘੰਟਾ ਵਿਚਾਰੇ ਬੜੇ ਤੰਗ, ਰਾਮ ਰਾਮ ਜਪੋ। ਭਗਤ ਜੀ ਅੰਦਰ ਕੇ ਚਲੇ ਗਏ। ਭਗਤਨੀ ਨੂੰ ਕਹਿੰਦੇ ਵਧੀਆ ਭੋਜਨ ਤਿਆਰ ਕਰੋ, ਅੱਜ ਇਹ ਭਗਤਾਂ ਨੇ ਪ੍ਰਸ਼ਾਦਾ ਛਕਣਾ। ਆ ਕੇ ਦੇਖਿਆ ਚਾਰੇ ਹੀ ਦੌੜ ਗਏ। ਭਗਤ ਜੀ ਨੇ ਜਾ ਮਿਲੇ ਫਿਰ ਉਹਨਾਂ ਨੂੰ, ਕਿਉਂ ਬਈ ਤੁਸੀਂ ਤਾਂ ਉਹ ਛੱਡ ਕੇ ਹੀ ਆ ਗਏ, ਸਾਰਾ ਕੁਛ ਰਾਮ ਰਾਮ ਨਹੀਂ ਜਪਿਆ। ਕਹਿੰਦੇ ਭਗਤ ਜੀ ਔਖਾ ਕੰਮ ਹੈ, ਸਰੀਰਕ ਕੰਮ ਕੋਈ ਕਰਾਓ ਤਾਂ ਅੱਛਾ। ਭਗਤ ਜੀ ਕਹਿਣ ਲੱਗੇ ਤੁਸੀਂ ਆਪ ਹੀ ਕਹਿੰਦੇ ਸੀ ਵੀ ਚਿੱਟੇ ਕੱਪੜੇ ਪਾਈ ਫਿਰਦਾ, ਠਕਾ ਠਕ ਮਾਲਾ ਫੇਰਦਾ ਹੈ, ਵਿਹਲਾ ਹੈ। ਭਗਤ ਜੀ ਕਹਿਣ ਲੱਗੇ ਜਿਹੜੀ ਨਾ ਸਰੀਰਕ ਕੰਮ ਕਰਨਾ ਹੈ ਨਾ, ਇਹ ਸੌਖਾ। ਅੱਠ ਘੰਟੇ ਹਲ ਵਾਹੁਣਾ ਸੌਖਾ, ਇੱਕ ਘੰਟਾ ਪਰਮਾਤਮਾ ਦਾ ਸਿਮਰਨ ਕਰਨਾ ਔਖਾ। ਕਿਉਂਕਿ ਜਿਹੜੀ ਅੰਤਰੀਵ ਕੰਮ ਨੇ ਨਾ ਸਰੀਰ ਦੇ ਅੰਦਰ, ਆਤਮਕ ਮੰਡਲ ਦੇ ਕਰਮ ਨੇ, ਇਹਨਾਂ ਦੇ ਬੰਦੇ ਦਾ ਜ਼ੋਰ ਬਹੁਤ ਲੱਗ ਜਾਂਦਾ। ਸਰੀਰਕ ਕੰਮ ਕਰਨੇ ਕਰਕੇ ਦਿਮਾਗ ਤਾਂ ਵਰਤਣਾ ਨਹੀਂ, ਦਿਮਾਗ ਤਾਂ ਸੁੱਤੇ ਸੁਦੋਨਾ ਕੀ ਰਹਿੰਦਾ ਫਿਰ। ਪਰ ਸਰੀਰਕ ਕੰਮ ਕਰਨ ਨਾਲ ਸਰੀਰ ਤਕੜਾ ਵੀ ਹੋ ਜਾਂਦਾ, ਸ਼ਕਤੀ ਵਾਲਾ ਵੀ ਹੋ ਜਾਂਦਾ। ਪਰ ਜਿਹੜੇ ਬੰਦਿਆਂ ਨੇ ਸਿਰਫ ਆਤਮਕ ਕਰਮ ਕਰਨਾ ਹੈ, ਦਿਮਾਗੀ ਕੰਮ ਕਰਨਾ ਹੈ, ਉਹ ਬੈਠ ਬੈਠ ਕੇ ਸਰੀਰ ਥੋੜ੍ਹਾ ਜਿਹਾ ਉਹਨਾਂ ਦਾ ਨਿਕੰਮਾ ਹੋ ਜਾਂਦਾ ਜੇ ਮਿਹਨਤ ਨਾ ਕਰਨ। ਇਸ ਕਰਕੇ ਸੰਸਾਰ ਜਿਹੜਾ ਹੈ ਉਹ, ਜੇ ਕੋਈ ਬੰਦਾ ਫਿਜੀਕਲੀ ਤੌਰ 'ਤੇ ਭੱਜ ਦੌੜ ਕਰਦਾ ਤਾਂ ਕਹਿਣਗੇ ਵੀ ਇਹ ਬੰਦਾ ਬੜੀ ਭੱਜ ਦੌੜ ਕਰਦਾ, ਬੜਾ ਕਮਾਉਂਦਾ, ਬੜਾ ਕਰਦਾ। ਜਿਹੜਾ ਕੋਈ ਪਾਠ ਪੂਜਾ ਕਰਨ ਵਾਲਾ ਬੰਦਾ ਉਹਨੂੰ ਕਹੇ ਤਾਂ ਭਾਈ ਜੀ ਵਿਹਲਾ ਵਿਚਾਰਾ, ਰਾਗੀ ਤਾਂ ਐਵੇਂ ਵਿਹਲੇ ਤੁਰੇ ਫਿਰਦੇ ਆ, ਆਹ ਸੰਤ ਮਹਾਤਮਾ ਤਾਂ ਵਿਹਲੇ ਹੀ ਫਿਰਦੇ ਨੇ, ਇਹਨਾਂ ਨੇ ਕੋਈ ਕਰਨਾ ਥੋੜ੍ਹੀ ਆ, ਅਸੀਂ ਇਹਨਾਂ ਨੂੰ ਕਮਾ ਕੇ ਕਮਾਉਂਦੇ ਹਾਂ। ਪਰ ਇਹ ਗੱਲ ਨਹੀਂ ਹੈ, ਜਿਹੜੇ ਫਿਜੀਕਲੀ ਕੰਮ ਕਰਨ ਵਾਲੇ ਨੇ ਉਹਨਾਂ ਨਾਲੋਂ ਜਿਹੜੇ ਆਤਮਕ ਤੋਂ ਪਹਿਲਾਂ ਜਿਹੜਾ ਦਿਮਾਗੀ ਕੰਮ ਹੈ, ਅਕਾਊਂਟੈਂਟ ਬਣਨਾ, ਕੰਪਿਊਟਰ ਦਾ ਕੰਮ ਕਰਨਾ, ਬਹੁਤ ਥਕਾਵਟ ਹੁੰਦੀ ਹੈ, ਇਹਦੇ ਨਾਲ ਸਰੀਰ ਖਿੱਚਿਆ ਜਾਂਦਾ। ਉਸ ਤੋਂ ਵੀ ਉੱਪਰ ਜ਼ਿਆਦਾ ਔਖਾ ਫਿਰ ਆਤਮਕ ਮੰਡਲਾਂ ਦੇ ਕਰਮ ਨੂੰ ਕਰਨਾ, ਭਗਤੀ ਕਰਨੀ, ਬਹੁਤ ਥਕਾਵਟ ਹੋ ਜਾਂਦੀ, ਸਰੀਰ ਖਿੱਚਿਆ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਨਾਮ ਦੇ ਨਾਲ ਮਿਲਦਾ ਤਾਂ ਬਹੁਤ ਕੁਛ ਹੈ, ਪਰ ਇੱਕ ਵਾਰ ਸਰੀਰ ਖਿੱਚਣਾ ਪੈਂਦਾ। ਰਾਮ ਰਤਨ ਤੋਂ ਪਾਈ ਹੈ ਜੋ ਪਹਿਲੇ ਤਜਾ ਸਰੀਰ, ਪਹਿਲਾਂ ਸਰੀਰ ਨੂੰ ਕਾਫੀ ਕਸ਼ਟ ਦੇਣਾ ਪੈਂਦਾ। ਸਤਿਗੁਰੂ ਕਹਿੰਦੇ ਨੇ ਨਾਮ ਦੇ ਵਿੱਚ ਸੁਤੇ ਸਿੱਧੀ ਤਪ ਹੈ, ਗੁਰੂ ਘਰ ਦੀ ਸੇਵਾ ਵਿੱਚ ਸੁਤੇ ਸਿੱਧੀ ਤਪ ਹੈ। ਗੁਰ ਸੇਵਾ ਤਪਾਂ ਸਿਰ ਤਪ ਸਾਰ, ਨਾਮ ਰਤੇ ਸੱਚ ਕਰਨੀ ਸਾਰ। ਜੋ ਨਾਮ ਰੰਗ ਵਿੱਚ ਰੰਗੇ ਗਏ ਨੇ, ਨਾ ਇੱਕ ਮਿੱਕ ਹੋਏ ਨੇ ਵਾਹਿਗੁਰੂ ਨਾਲ, ਉਹਨਾਂ ਦੀ ਸੱਚ ਰੂਪ ਸ੍ਰੇਸ਼ਟ ਕਰਨੀ ਹੋ ਜਾਂਦੀ ਹੈ। ਉਹਨਾਂ ਦੀ ਤਾਂ ਕਿ ਨਿਰਮਲ ਰੀਤ, ਉਹਨਾਂ ਦੀ ਰੀਤੀ ਨਿਰਮਲ ਹੋ ਜਾਂਦੀ ਹੈ, ਮੈਲ ਤੋਂ ਰਹਿਤ ਉਹ ਸ੍ਰੇਸ਼ਟ ਕਰਨੀ ਦੇ ਮਾਲਕ ਬਣ ਜਾਂਦੇ ਨੇ। ਕਿਉਂਕਿ ਨਾਮ ਜੀਵ ਨੂੰ ਸੁਤੇ ਸਿੱਧੀ ਨਿਰਮਲ ਬਣਾ ਦਿੰਦਾ। ਨਾਮ ਰਤੇ ਗੁਣ ਗਿਆਨ ਵਿਚਾਰ, ਜਿਹੜੇ ਨਾਮ ਰੰਗ ਵਿੱਚ ਰਤੇ ਹੋਏ ਨੇ ਉਹ ਵਾਹਿਗੁਰੂ ਦੇ ਗੁਣਾਂ ਤੇ ਗਿਆਨ ਦਾ ਵਿਚਾਰ ਵੀ ਕਰਦੇ ਨੇ। ਬੜੀ ਇੱਕ ਐਸੀ ਅਵਸਥਾ ਆ ਜਾਂਦੀ ਹੈ ਜਦੋਂ ਫਿਰ ਹੁਣ, ਕਿਉਂਕਿ ਸ਼ੁਰੂ ਹੀ ਨਹੀਂ ਹੋਇਆ ਕੋਈ, ਜਦੋਂ ਤਰਕ ਕਰਨ ਵਾਲੇ ਦੁਨੀਆਂ ਅੰਦਰ ਆਪਾਂ ਨੂੰ ਬਹੁਤ ਬੰਦੇ ਮਿਲਦੇ ਨੇ, ਬਈ ਇਹ ਕੰਮ ਹੈ ਤਾਂ ਸਹੀ, ਸ਼ੁਰੂ ਕਰਨਾ ਪੈਂਦਾ, ਭਗਤੀ ਕਰਨੀ ਪੈਂਦੀ। ਚਲੋ ਘੰਟਾ ਵਾਹਿਗੁਰੂ ਮੰਤਰ, ਘੰਟਾ ਮੂਲ ਮੰਤਰ, ਕੁਛ ਨਾ ਕੁਛ ਤਾਂ ਕਰਾਂਗੇ ਨਾ, ਤਾਂਹੀਓ ਤਾਂ ਉੱਥੇ ਪਹੁੰਚਾਂਗੇ। ਕੇਵਲ ਗੱਲਾਂ ਦੇ ਨਾਲ ਕੁਛ ਨਹੀਂ ਹੁੰਦਾ। ਗੱਲੀ ਹਾਂ ਸੁਹਾਗਣ ਭੈਣੇ, ਕੰਤ ਨਾ ਕਬਹੂ ਮੈਂ ਮਿਲਿਆ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈ ਹੈ। ਆਤਮਕ ਮੰਡਲਾਂ ਦੀ ਯਾਤਰਾ ਕਰਨ ਲੱਗਿਆਂ ਕਾਫੀ ਮਿਹਨਤ ਦੀ ਲੋੜ ਪੈਂਦੀ ਹੈ। ਤੇ ਨਾਮ, ਜਿਹੜੇ ਨਾਮ ਰੰਗ ਦੇ ਵਿੱਚ ਰੰਗੇ ਹੋਏ ਨੇ ਨਾ, ਨਾਮ ਰਤੇ ਗੁਣ ਗਿਆਨ ਵਿਚਾਰ, ਸੁਤੇ ਸਿੱਧੀ ਉਹ ਗੁਣਾਂ ਦੀ ਤੇ ਗਿਆਨ ਦੀ ਵਿਚਾਰ ਕਰਦੇ ਨੇ। ਕਿਉਂ? ਜਦੋਂ ਕਹਿੰਦੇ ਨੇ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਇਹ ਸੁਭਾਵਕ ਹੀ ਵਾਹਿਗੁਰੂ ਦੇ ਗੁਣ ਨੇ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ। ਜਿਵੇਂ ਕੋਈ ਬੰਦਾ ਕਹਿਣ ਲੱਗਿਆ ਵੇ ਦਸੇ ਪਾਤਸ਼ਾਹ ਨੂੰ ਕੀ ਲੋੜ ਸੀ, ਨਮੋ ਸਰਬ ਮਾਨੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ, ਕੋਈ ਨਵਾਂ ਨਵਾਂ ਉਹਨਾਂ ਨੂੰ ਕਰਨ ਦੀ ਲੋੜ ਨਹੀਂ। ਮੈਂ ਭਾਈ ਉਹ ਤਾਂ ਆਪ ਸੀਗਾ, ਪਰਮਾਤਮਾ ਆਪ ਹੀ ਸੀਗੇ, ਉਹ ਤਾਂ ਸਾਨੂੰ ਸਿਖਾਉਣਾ ਸੀ। ਉਹਨਾਂ ਨੇ ਵੀ ਸਾਰੇ ਜੀਵਾਂ ਨੂੰ ਪਾਠ ਜਾਪ ਸਾਹਿਬ ਦਾ ਕਰਨ ਲਈ ਬਖਸ਼ਿਆ, ਸਾਨੂੰ ਨਵੋਂ ਨਵੋਂ ਕਰਨਾ ਸਿਖਾਇਆ। ਉਹਨਾਂ ਨੂੰ ਤਾਂ ਦੁਨੀਆਂ 'ਚ ਵੀ ਆਉਣ ਦੀ ਲੋੜ ਨਹੀਂ ਸੀ, ਕਿਉਂਕਿ ਉਹਨਾਂ ਨੇ ਜਿਤਨਾ ਵੀ ਕਰਮ ਕੀਤਾ ਹੈ ਉਹ ਪ੍ਰੈਕਟੀਕਲੀ ਸਾਰੀ ਲਾਈਫ, ਗੁਰੂ ਨਾਨਕ ਦੇਵ ਜੀ ਨੇ ਜਿੰਨਾ ਕੁਛ ਕੀਤਾ ਪ੍ਰੈਕਟੀਕਲੀ ਕੀਤਾ ਹੈ, ਗੁਰੂ ਅੰਗਦ ਦੇਵ ਜੀ ਨੇ, ਗੁਰੂ ਅਮਰਦਾਸ ਜੀ ਨੇ, ਦਸਵੇਂ ਪਾਤਸ਼ਾਹ ਨੇ ਅੰਮ੍ਰਿਤ ਤਿਆਰ ਕਰਕੇ ਪੰਜਾਂ ਨੂੰ ਛਕਾ ਕੇ ਫਿਰ ਉਹਨਾਂ ਤੋਂ ਆਪ ਛਕਿਆ ਹੈ ਪ੍ਰੈਕਟੀਕਲੀ, ਆਪਣੇ ਸਭ ਤੋਂ ਪਹਿਲਾਂ ਪਰਿਵਾਰ ਨੂੰ ਛਕਾਇਆ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਤਨਾ ਵੀ ਕਰਮ ਕੀਤਾ ਹੈ ਨਾ, ਇਹ ਸੁਤੇ ਸਿੱਧੀ ਸਾਰਾ ਨਾਮ ਦੇ ਵਿੱਚ ਹੀ ਕਰਮ ਆ ਜਾਂਦਾ ਹੈ। ਕਰਮ ਕਰਦੇ ਹੋਏ ਸਤਿਗੁਰੂ ਸਾਨੂੰ ਸਿਖਾਉਂਦੇ ਨੇ ਕਿ ਇਸ ਤਰ੍ਹਾਂ ਨਾਮ ਜਪਣਾ। ਬਿਨ ਨਾਵੈ ਬੋਲੈ ਸਭ ਬੇਕਾਰ। ਹੁਣ ਨਾਮ ਤੋਂ ਬਿਨਾਂ ਜੇ ਕੋਈ ਕੁਝ ਬੋਲਦਾ ਹੈ ਤਾਂ ਸਤਿਗੁਰੂ ਜੀ ਕਹਿੰਦੇ ਨੇ, ਗੁਰੂ ਨਾਨਕ ਦੇਵ ਜੀ ਕਹਿੰਦੇ, ਉਹ ਸਾਰਾ ਬੇਅਰਥ ਹੀ ਆ। ਨਾਮ ਤੋਂ ਬਿਨਾਂ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਇਹ ਪੰਕਤੀ ਕਿੱਥੇ ਜਾਣੀ? ਅੱਜ ਲੋਕ ਕਹਿੰਦੇ ਇਹ ਕਲਚਰ ਹੈ ਪੰਜਾਬ ਦਾ ਜੀ, ਦੇਖੋ ਜੀ ਆ ਗਾਣਿਆਂ ਨੂੰ ਹੀ ਕਲਚਰ ਕਹੀ ਜਾਂਦੇ। ਉਹ ਇਹ ਕਲਚਰ ਗੁਰੂ ਨਾਨਕ ਸਾਹਿਬ ਨੇ ਚਲਾਇਆ ਸੀ, ਇਹ ਭੰਗੜੇ ਪਾਉਣੇ, ਇਹ ਗੰਦੇ ਗੀਤ ਗਾਉਣੇ, ਇਹ ਸੀ ਕਲਚਰ ਸਾਡਾ। ਇਹ ਕਲਚਰ ਹੋਵੇਗਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਇਸ ਪਾਸੇ ਸ਼ੌਕ ਹੈ। ਸਾਡਾ ਸਿੱਖਾਂ ਦਾ, ਗੁਰਸਿੱਖਾਂ ਦਾ, ਸਿੰਘਾਂ ਦਾ ਕਲਚਰ ਨਹੀਂ ਹੈ ਇਹ। ਗੱਤਕਾ ਖੇਡਣਾ ਤਾਂ ਮੰਨਿਆ, ਚਲੋ ਸਰੀਰ ਨੂੰ ਐਨ ਤੰਦਰੁਸਤੀ ਭੰਗੜੇ ਨਾਲ ਆਉਂਦੀ, ਗੱਤਕਾ ਖੇਡ ਲਓ। ਔਰ ਗੁਰੂ ਘਰ 'ਚ ਕਿੰਨੀ ਸੇਵਾ ਪਈ ਹੈ, ਉਹ ਸੇਵਾ ਕਰੋ ਭਾਈ। ਕੀਰਤਨ ਹੈ, ਕਥਾ ਹੈ, ਅਸਲੀ ਕਲਚਰ ਨੂੰ ਛੱਡ ਕੇ ਉਹਦੀ ਨਿੰਦਾ ਕਰੀ ਜਾਂਦੇ ਨੇ ਅਤੇ ਨਕਲੀ ਕਲਚਰ ਦੇ ਮਗਰ ਦੌੜੀ ਜਾਂਦੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਠੀਕ ਹੈ, ਇੱਥੇ ਤਾਂ ਸਾਰਾ ਕੁਛ ਕਰ ਲਉਂਗੇ, ਅੱਧਾ ਗਿਆ ਜਾਣੀ ਹੈ। ਬਿਨ ਨਾਵੈ ਬੇਕਾਰ, ਜਿਨ੍ਹਾਂ ਨਾਮ ਤੋਂ ਬਿਨਾਂ ਆਪਾਂ ਜੋ ਵੀ ਅੱਖਰ ਬੋਲਦੇ ਹਾਂ ਬੇਕਾਰ ਹੀ ਹੈ। ਸਿਆਣੇ ਲੋਕ ਤਾਂ ਬਹੁਤ ਘੱਟ ਬੋਲਦੇ ਨੇ, ਮਹਾਂਪੁਰਸ਼ ਤਾਂ ਬਹੁਤ ਘੱਟ ਬੋਲਣਗੇ, ਬਸ ਸਿਮਰਨ ਵਾਲੀ ਧਿਆਨ ਜ਼ਿਆਦਾ ਹੁੰਦਾ। ਨਾਨਕ ਨਾਮ ਰਤੇ ਤਿੰਨ ਕਹੋ ਜੈਕਾਰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਹੋਂ ਕੁਰਬਾਨੈ ਜਾਓ ਮਿਹਰਬਾਨਾ, ਹੋਂ ਕੁਰਬਾਨੈ ਜਾਓ, ਹੋਂ ਕੁਰਬਾਨੈ ਜਾਓ, ਤਿਨਾ ਕਹਿ ਲੈਣ ਜੋ ਤੇਰਾ ਨਾਂ, ਲੈਣ ਜੋ ਤੇਰਾ ਨਾਂ, ਤਿਨਾ ਕਹਿ ਹੋਂ ਸਦ ਕੁਰਬਾਨੈ ਜਾਓ। ਕਹਿੰਦੇ ਜਿਹੜੇ ਨਾਮ ਰੰਗ ਵਿੱਚ ਰੰਗੇ ਗਏ ਨੇ ਉਹਨਾਂ ਨੂੰ ਮੇਰੀ ਨਮਸਕਾਰ, ਮੈਂ ਉਹਨਾਂ ਦੀ ਜੈਕਾਰ ਕਰਦਾ। ਧੰਨੋ ਗੁਰਮੁਖੋ ਧੰਨੋ। ਕਲਯੁੱਗ ਦੇ ਇਸ ਸਮੇਂ ਵਿੱਚ ਜਾ ਕੋ ਹਰ ਰੰਗ ਲਾਗੋ, ਇਸ ਯੁੱਗ ਮੈਂ ਇਸ ਯੁੱਗ 'ਚ ਜਿੱਥੇ ਲੋਕੀ ਰੱਬ ਦਾ ਨਾਂ ਲੈ ਕੇ ਖੁਸ਼ ਨਹੀਂ। ਸੋ ਕਈਅਤ ਹੈ ਸੂਰਾ, ਇੱਥੇ ਚਾਰ ਥੱਪੜ ਮਾਰੇ ਲੜ ਪਿਆ ਕਿਸੇ ਨਾਲ, ਆਪਣੇ ਆਪ ਨੂੰ ਵੱਡਾ ਸੂਰਮਾ ਸਮਝਦਾ ਨਹੀਂ। ਸਤਿਗੁਰੂ ਕਹਿੰਦੇ ਅਸਲੀ ਉਹੀ ਸੂਰਮਾ ਕਲਯੁੱਗ ਦੇ ਜਿਹੜਾ ਪੰਜਾਂ ਵਿਕਾਰਾਂ ਨੂੰ ਮਾਰ ਲੈਂਦਾ, ਨਾਮ ਜਪਦਾ, ਆਤਰਥੀ ਯੋਧਾ ਉਸੇ ਨੂੰ ਕਿਹਾ ਜਾ ਸਕਦਾ। ਮਨ ਨੂੰ ਜਿੱਤਣਾ, ਮਨ ਜੀਤਿਆ ਜਗ ਜੀਤ, ਉਹਨਾਂ ਦੀ ਉਹ ਜੈਕਾਰ ਆਪਾਂ ਕਰਦੇ ਹਾਂ ਭਾਈ। ਨਾਮ ਜਪਣ ਵਾਲੇ ਮੋਕੋ ਕਰ ਸੰਤਨ ਕੀ ਧੂਰੇ, ਮੈਨੂੰ ਰੱਬ ਦੇ ਪਿਆਰਿਆਂ ਨੂੰ ਧੂੜੀ ਬਖਸ਼ ਦਿਓ ਜੀ। ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਦੇ ਮੈਨੂੰ ਸੰਗਤੀ ਦੇ ਦਿਓ, ਉਹਨਾਂ ਦੇ ਦੀਦਾਰ ਹੀ ਕਰਾ ਦਿਓ ਨਾਮ ਜਪਣ ਵਾਲਿਆਂ ਦੇ, ਤਾਂ ਕਿ ਮੈਂ ਉਹਨਾਂ ਨਾਲ ਮਿਲ ਕੇ ਆਪਣੇ ਜੀਵਨ ਨੂੰ ਉੱਚਾ ਉਠਾ ਸਕਾਂ। ਸੋ ਇਸ ਕਰਕੇ ਸੰਸਾਰ ਦੇ ਅੰਦਰ ਲੋਕ ਕਰਾਮਾਤਾਂ ਮਗਰ ਜ਼ਿਆਦਾ ਪੈਂਦੇ, ਪਰ ਸਤਿਗੁਰੂ ਕਹਿੰਦੇ ਨੇ ਜਦੋਂ ਕਿ ਬਾਣੀ ਦਾ ਨਾਮ ਹੀ ਸਿੱਧ ਗੋਸ਼ਟ ਹੈ, ਫਿਰ ਇਸ ਦੇ ਅਰਥ ਪ੍ਰਭੂ ਨਾਲ ਗੱਲਬਾਤ ਜਾਂ ਮਿਲਾਪ ਦੀ ਗੱਲ ਕਰਨੀ ਠੀਕ ਨਹੀਂ। ਮਨ ਹੱਠ ਦੇ ਬਲ ਨਾਲ ਸਿੱਧ ਸਾਧਨਾ ਕਰਕੇ ਕਰਾਮਾਤੀ ਸ਼ਕਤੀਆਂ ਨਾਲ ਸੰਪੰਨ ਸਨ, ਜਿਸ ਕਰਕੇ ਸਧਾਰਨ ਮਨੁੱਖ ਉਹਨਾਂ ਨਾਲ ਗੱਲਬਾਤ ਕਰਨ ਤੋਂ ਵੀ ਭੈ ਖਾਂਦਾ ਸੀ, ਕਿਉਂ ਸਿੱਧਾਂ ਨਾਲ ਕੁਝ ਚਰਚਾ ਕਰਨ 'ਚ ਜਿੱਤਦਾ ਵੀ ਸੀ, ਉਹ ਸ਼ਕਤੀ ਨਾਲ ਉਹਨੂੰ ਮਾਰ ਦਿੰਦੇ ਸੀ ਜਾਂ ਸੁੱਟ ਦੇਣਾ, ਬਿਮਾਰ ਕਰ ਦੇਣਾ। ਇੱਥੇ ਹੁਣ ਗੁਰੂ ਨਾਨਕ ਸਾਹਿਬ ਨੂੰ ਕੀ ਕਰਨ, ਕਿਉਂਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤਿੱਗ ਸਿੱਧੀ ਤਿੱਗ ਕਰਾਮਾਤ ਨੂੰ ਨੰਗਿਆਂ ਕਰਨ ਵਾਲੀ ਇਹ ਗੋਸ਼ਟੀ ਹੈ। ਭਾਈ ਗੁਰਦਾਸ ਜੀ ਦੇ ਬਚਨ ਜਿਵੇਂ ਸਿੱਧ ਤੰਤਰ ਮੰਤਰ ਕਰ ਝੜ ਪਏ, ਸ਼ਬਦ ਗੁਰੂ ਕੇ ਕਲਾ ਛਪਾਈ। ਸਾਡੀ ਅਗਵਾਈ ਲਈ ਮੌਜੂਦ ਇਹ ਪੰਕਤੀਆਂ, ਨਾਮ ਵਿੱਚ ਰੱਤਾ ਮਨੁੱਖ ਨਿਰਭਉ ਹੋ ਕੇ ਸੱਚੀ ਗੱਲ ਕਰਨ ਤੋਂ ਪਿੱਛੇ ਨਹੀਂ ਹਟਦਾ, ਡਟ ਕੇ ਸਿਧਾਂਤਕ ਚਰਚਾ ਕਰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਪ੍ਰਗਟ ਕੀਤਾ ਕਿ ਬਾਝੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਥੇ ਨਹੀਂ, ਨਾਮ ਵਿੱਚ ਰੱਤਿਆਂ ਹੀ ਸਹੀ ਅਰਥਾਂ ਵਿੱਚ ਸਿੱਧਾਂ ਨਾਲ ਗੋਸ਼ਟੀ ਹੋ ਸਕਦੀ ਹੈ, ਵਰਨਾ ਗੋਸ਼ਟੀ ਦਾ ਮੰਤਵ ਅਧੂਰਾ ਹੀ ਰਹਿ ਜਾਂਦਾ ਹੈ। ਆਓ 34ਵੀਂ ਪੌੜੀ 'ਚ ਅੱਗੇ ਹੁਣ ਕਿਰਪਾ ਕਰ ਰਹੇ ਨੇ ਮਹਾਰਾਜ ਜੀ। ਫਿਰ ਨਾਮ ਜਪਣਾ ਤਾਂ ਚੰਗੀ ਗੱਲ, ਪਰ ਨਾਮ ਅਸੀਂ ਆਪਣੇ ਆਪ ਜਪੀਏ ਕਿ ਜਾਂ ਕਿਤੋਂ ਲੈਣਾ ਪੈਂਦਾ, ਨਾਮ ਪ੍ਰਾਪਤੀ ਇਹਦੀ ਕਿੱਥੋਂ ਹੁੰਦੀ ਹੈ? ਆਓ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਜਣੇ ਖਣੇ ਤੋਂ ਨਾਮ ਲੈਣ ਦੀ ਲੋੜ ਨਹੀਂ, ਐ ਮੈਂ ਉੱਥੋਂ ਨਾਮ ਲਿਆ, ਮੈਂ ਉੱਥੋਂ ਨਾਮ ਲਿਆ। ਆਓ ਤੁਹਾਨੂੰ ਦੱਸਦੇ ਹਾਂ ਕਿੱਥੋਂ ਨਾਮ ਮਿਲਦਾ। ਨਾਮ ਗੁਰੂ ਤੋਂ ਮਿਲਦਾ। ਪੂਰੇ ਗੁਰ ਤੇ ਨਾਮ ਪਾਇਆ ਜਾਏ। ਹੇ ਭਾਈ, ਇਹ ਜਿਹੜਾ ਨਾਮ ਹੈ ਨਾ, ਪੂਰੇ ਗੁਰਾਂ ਤੋਂ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ। ਨਾਮ ਕੋਈ ਇਹ ਨਹੀਂ ਹੁੰਦਾ ਕਿ ਨਾਮ ਵਾਹਿਗੁਰੂ ਵਾਹਿਗੁਰੂ ਜਪਿਆ ਕਰ ਬਈ, ਐ ਤਾਂ ਕੋਈ ਵੀ ਕਹਿ ਦਿੰਦਾ। ਚਲੋ ਪੁਰਾਣੇ ਸਮਿਆਂ ਦੀ ਇੱਕ ਗੱਲ ਸੁਣਾਉਂਦੇ ਹਾਂ ਕਿ ਇੱਕ ਮਾਤਾ ਸੀ, ਉਹ ਕਿਸੇ ਮਹਾਤਮਾ ਕੋਲ ਚਲੇ ਗਈ ਆਪਣੇ ਲੜਕੇ ਨੂੰ ਲੈ ਕੇ। ਮਹਾਰਾਜ, ਇਹ ਬੱਚੇ ਨੂੰ ਨਾਮ ਦੀ ਦਾਤ ਦਿਓ। ਮਹਾਤਮਾ ਕਹਿਣ ਲੱਗੇ, ਕੋਈ ਨਹੀਂ, ਸੇਵਾ ਕਰੇ ਨਾਮ, ਇੱਥੇ ਹੋਰ ਸਾਰਾ ਕਰਮ ਕਰੇ, ਪਹਿਲਾਂ ਇਹ ਅੰਮ੍ਰਿਤ ਛਕਾਓ, ਹੋਰ ਕਰਮ ਕਰੋ। ਨਾਮ ਤਾਂ ਪੰਜ ਪਿਆਰਿਆਂ ਨੇ ਬਖਸ਼ਿਸ਼ ਕਰ ਹੀ ਦੇਣਾ ਇਹਨੂੰ, ਅਸੀਂ ਯੁਕਤੀ ਦੱਸ ਦਿਆਂਗੇ, ਜਿਵੇਂ ਅਸੀਂ ਬਹਿ ਕੇ ਜਪਦੇ ਰਹੇ ਅਸੀਂ ਦੱਸ ਦਿਆਂਗੇ। ਹਾਂ ਮਹਾਤਮਾ ਕਹਿੰਦੇ, ਫਿਰ ਅਸੀਂ ਆਪਣੀ ਕਮਾਈ ਵਿੱਚੋਂ ਵੀ ਕੁਛ ਇਹਨੂੰ ਕਿਣਕਾ ਦੇ ਦਿਆਂਗੇ। ਪੰਜ ਚਾਰ ਸਾਲ ਸੇਵਾ ਕਰੇ, ਸੇਵਾ ਕਰਦਾ ਰਿਹਾ ਕਰਦਾ ਰਿਹਾ। ਇੱਕ ਦਿਨ ਕਹਿਣ ਲੱਗੇ, ਜਾ ਬੱਚਾ ਕੇਸੀ ਇਸ਼ਨਾਨ ਕਰ, ਸੋਹਣੇ ਵਸਤਰ ਪਾ ਕੇ ਆ, ਸਾਹਮਣੇ ਬਿਠਾ ਲਿਆ। ਕਹਿੰਦੇ, ਜਿਵੇਂ ਅਸੀਂ ਬੋਲਾਂਗੇ ਸਾਡੇ ਪਿੱਛੇ ਬੋਲ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਇਹ ਬੋਲ ਕੇ ਮਹਾਤਮਾ ਆਪਣੇ ਵੱਲੋਂ ਇੱਕ ਵਿਸ਼ੇਸ਼ ਕਿਰਪਾ ਕਰਦੇ ਨੇ, ਜਦੋਂ ਉਹ ਆਪਣੀ ਕਮਾਈ ਦੇ ਵਿੱਚੋਂ ਦੇ ਦਿੰਦੇ ਨੇ ਹਿੱਸਾ। ਉਹ ਲੜਕਾ ਅੱਗਿਓਂ ਕਹਿਣ ਲੱਗਿਆ, ਲਓ ਇਹ ਤਾਂ ਮੇਰੀ ਮਾਤਾ ਰੋਜ਼ ਹੀ ਸਵੇਰੇ ਜਦੋਂ ਉਠਾਉਂਦੇ ਸੀ, ਕਹਿ ਪੁੱਤ ਸਤਨਾਮ ਵਾਹਿਗੁਰੂ। ਮਹਾਂਪੁਰਸ਼ ਹੱਸਣ ਲੱਗ ਗਏ, ਕਹਿੰਦੇ, ਉਹ ਬੱਚਾ ਉਹ ਮਾਤਾ ਦਾ ਕਿਹਾ ਅਤੇ ਸਾਡਾ ਕਿਸੇ ਦਾ ਬਹੁਤ ਫਰਕ ਹੈ। ਕਮਾਈ ਕਰਨ ਤੋਂ ਬਾਅਦ ਜਿਵੇਂ ਆਪਣੇ ਕੋਲ ਪੈਸਾ ਤਾਂ ਬੈਂਕ 'ਚ ਹੋਵੇ ਨਾ ਕੋਈ, ਐਵੇਂ ਬੋਕਸ ਚੈੱਕ ਕੱਟ ਕੱਟ ਕੇ ਲੋਕਾਂ, ਲਓ ਬਈ ਲੱਖਾਂ ਰੁਪਈਆ ਤੁਹਾਨੂੰ ਮੈਂ ਦੇ ਦਿਆਂਗਾ, ਤਾਂ ਉਹ ਖਾਲੀ ਮੁੜਨੇ ਬੈਂਕ 'ਚੋਂ? ਕਮਾਈ ਤਾਂ ਹੈ ਨਹੀਂ। ਜਦੋਂ ਕਮਾਈ ਹੋਵੇਗੀ ਤਾਂ ਹੀ ਉਹ ਆਪਾਂ ਕਿਸੇ ਨੂੰ ਕੁਛ ਦੇ ਸਕਦੇ ਹਾਂ, ਜੇ ਆਪਣਾ ਲੱਖਾਂ ਰੁਪਈਆ ਪਿਆ ਫਿਰ ਆਪਾਂ ਵੰਡ ਵੀ ਸਕਦੇ ਹਾਂ। ਇਸੇ ਤਰ੍ਹਾਂ ਗੁਰਮੁਖ ਪਹਿਲਾਂ ਕਮਾਈ ਕਰਦੇ ਨੇ, ਫਿਰ ਜੱਗ ਨੂੰ ਵੰਡਦੇ ਵੀ ਨੇ। ਮਹਾਰਾਜ ਕਹਿੰਦੇ, ਰੱਬ ਦੇ ਪਿਆਰਿਆਂ ਤੋਂ, ਸਤਿਗੁਰੂ ਤੋਂ ਨਾਮ ਦੀ ਦਾਤ। ਪੂਰੇ ਗੁਰ ਤੇ ਨਾਮ ਪਾਇਆ ਜਾਏ ਭਾਈ, ਪੂਰੇ ਗੁਰੂ, ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਦੇਵ ਜੀ ਤੋਂ ਨਾਮ, ਵਿਧੀ ਪੂਰਵਕ ਜੋ ਦਸਵੇਂ ਪਾਤਸ਼ਾਹ ਨੇ ਬਣਾਈ, ਖੰਡੇ ਵੱਡ ਦਾ ਅੰਮ੍ਰਿਤ ਛੱਕ ਕੇ, ਫਿਰ ਅੰਮ੍ਰਿਤ ਜਿਹੜਾ ਹੈ ਛੱਕ ਕੇ, ਫਿਰ ਪੰਜ ਪਿਆਰੇ ਨਾਮ ਦ੍ਰਿੜ ਕਰਾਉਂਦੇ, ਮੂਲ ਮੰਤਰ ਵਾਹਿਗੁਰੂ ਮੰਤਰ, ਫਿਰ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਚੌਪੀ ਸਾਹਿਬ, ਬੇਨਤੀ ਚੌਪਈ ਹਮਰੀ ਕਰੋ ਆਦਰ ਅੱਛਾ, ਫਿਰ ਆਨੰਦ ਸਾਹਿਬ, ਸ਼ਾਮ ਨੂੰ ਰਹਿ ਰਾਸ, ਰਾਤ ਨੂੰ ਕੀਰਤਨ ਸੋਹਿਲਾ, ਇਹ ਸੱਤ ਬਾਣੀਆਂ ਹੋ ਗਈਆਂ। ਫਿਰ ਆਸਾ ਦੀ ਵਾਰ ਵੀ ਪੜ੍ਹਨੀ, ਰੋਜ਼ ਸੁਖਮਨੀ ਸਾਹਿਬ ਦਾ ਪਾਠ, ਕੰਘਾ ਕੜਾ ਕਿਰਪਾਨ ਕਸ਼ਹਿਰਾ ਕੇਸ ਏਕਕਾਰ ਹੋ ਗਏ, ਫਿਰ ਚਾਰ ਕ੍ਰਹਿਤਾਂ ਤੋਂ ਬਚਣਾ, ਹੁੱਕਾ ਹਜਾਮਤ ਹਲਾਲੋ ਹਰਾਮ, ਇਹ ਚਾਰ ਕ੍ਰਹਿਤਾਂ ਤੋਂ ਬਚਣਾ, ਮਾੜੇ ਕਰਮਾਂ ਤੋਂ ਬਚਣਾ, ਸਵਾਸ ਸਵਾਸ ਸਿਮਨ ਕਰਨਾ, ਫਿਰ ਜਾ ਕੇ, ਕਿਉਂਕਿ ਨਾਮ ਲਈ ਭਾਂਡਾ ਬਣਾਉਣਾ ਪੈਂਦਾ ਅੰਦਰ। ਨਾਮ ਤਾਂ ਅੱਜ ਮਿਲ ਜਾਏਗਾ, ਪਰ ਨਾਮ ਸੰਭਾਲਣਾ ਕਿਵੇਂ ਹੈ? ਮਹਾਰਾਜ ਕਹਿੰਦੇ, ਭਾਂਡਾ ਧੋਏ, ਬੈਸ ਧੂਪ ਦੇਵੋ, ਤੌ ਦੁੱਧ ਹੈ ਕੋ ਜਾਓ, ਐਵੇਂ ਪਹਿਲਾਂ ਨਾ ਚਲੇ ਜਾਇਓ, ਭਾਂਡਾ ਸਾਫ਼ ਕਰੋ ਪਹਿਲਾਂ ਅੰਦਰੋਂ, ਕਿਉਂਕਿ ਇਹ ਸਾਰੀਆਂ ਚੀਜ਼ਾਂ ਵਾਕਈ ਫਿਰ ਛੱਡਣੀਆਂ ਪੈਂਦੀਆਂ। ਨਾ ਤਾਂ ਆਪਾਂ ਕਿਸੇ ਨਿੰਦਾ ਕਰੀਏ, ਨਾ ਚੁਗਲੀ ਕਰੀਏ, ਨਾ ਕਿਸੇ ਦਿਲ ਦੁਖਾਈਏ, ਨਾ ਮਾੜਾ ਕਹੀਏ, ਨਾ ਚੋਰੀ, ਨਾ ਯਾਰੀ, ਨਾ ਠੱਗੀ, ਇਹਨਾਂ ਸਾਰਿਆਂ ਕੰਮਾਂ ਦਾ ਤਿਆਗ ਕਰਕੇ ਵਾਹਿਗੁਰੂ ਸਰਬ ਵਿਆਪਕ ਜਾਣ ਕੇ, ਸਭ ਨਾ ਜੀਆਂ ਗਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਦੇ ਸਿਧਾਂਤ ਤੇ ਚੱਲੀਏ, ਤਾਂ ਜਾ ਕੇ ਕਿਤੇ ਪ੍ਰਾਪਤੀ ਹੁੰਦੀ ਪਰਮੇਸ਼ਰ ਦੀ। ਜੋਗ ਜੁਗਤ ਸੱਚ ਰਹਿ ਸਮਾਏ, ਜੋ ਸੱਚ ਵਿੱਚ ਸਮਾਇਆ ਰਹਿੰਦਾ ਨਾ, ਉਸ ਪਾਸ ਹੀ ਅਸਲੀ ਜੋਗ ਦੀ ਜੁਗਤੀ ਹੈ। ਤੁਸੀਂ ਜੋਗ ਹੀ ਬਣੇ ਹੋ, ਕੱਪੜੇ ਪਾਏ, ਸਵਾਹ ਮਾਲ ਲਈ ਪਿੰਡੇ ਨੂੰ, ਰੋਟੀਆਂ ਮੰਗ ਕੇ ਖਾ ਲਈਆਂ, ਹਮ ਜੋਗੀ ਹੈ, ਚਾਰ ਕਰਾਮਾਤਾਂ ਹੋ ਗਈਆਂ, ਹਮ ਜੋਗੀ ਹੈ, ਥੋੜੇ ਜਿਹੇ ਕੋਈ ਸੱਚ ਨਾਲ ਵੀ ਜੁੜਿਆ ਹੋਇਆ? ਨਹੀਂ ਜੀ, ਸਾਡੇ ਤਾਂ ਫਿਰ ਬਹੁਤ ਕਮੀਆਂ ਨੇ ਇਹਦਾ ਮਤਲਬ। ਮਹਾਰਾਜ ਕਹਿੰਦੇ, ਫਿਰ ਇਸ ਤਰ੍ਹਾਂ ਹੁੰਦਾ ਨਾ, ਬਾਰਾਂਵੇਂ ਜੋਗੀ ਭਰਮਾਏ ਸੰਨਿਆਸੀ ਛੇ ਚਾਰ, ਕਿਉਂ ਤੁਸੀਂ ਜੋਗੀ ਆਪਣੇ ਬਾਰਾਂ ਫਿਰਕਿਆਂ ਵਿੱਚ ਅਤੇ ਸੰਨਿਆਸੀ ਆਪਣੇ ਦਸ ਫਿਰਕਿਆਂ ਦੀਆਂ ਸਾਧਨਾ ਵਿੱਚ ਹੀ ਭਟਕੇ ਫਿਰਦੇ ਨੇ, ਕਦੇ ਨਾਮ ਨਾਲ ਤਾਂ ਤੁਸੀਂ ਜੁੜੇ ਨਹੀਂ? ਮੇਰੇ ਕੋਲ ਪੰਜ ਰਿੱਧੀਆਂ ਸਿੱਧੀਆਂ, ਕੋਈ ਕਹਿੰਦਾ ਮੇਰੇ ਕੋਲ ਨੌ ਰਿੱਧੀਆਂ, ਕੋਈ ਮੇਰੇ ਕੋਲ 18 ਸਿੱਧੀਆਂ। ਇਹ ਰਿੱਧੀਆਂ ਸਿੱਧੀਆਂ ਜਿਹੜੀਆਂ, ਇਹ ਲੋਕਾਂ ਨੂੰ ਅਸੀਂ ਖੁਸ਼ ਕਰ ਸਕਦੇ ਹਾਂ, ਪਰ ਵਾਹਿਗੁਰੂ ਨੂੰ ਕੌਣ ਖੁਸ਼ ਕਰੇਗਾ? ਵਾਹਿਗੁਰੂ ਦੀ ਪ੍ਰਸੰਨਤਾ ਲੈਣੀ ਹੈ, ਇਹ ਰਿੱਧੀਆਂ ਸਿੱਧੀਆਂ ਕੀ ਚੀਜ਼ ਹੈ? ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਦੁਨੀਆਂ ਨੇ ਜੇ ਮੱਥਾ ਟੇਕ ਤਾਂ ਕੀ ਹੋ ਗਿਆ? ਦੁਨੀਆਂ ਦਾ ਮੱਥਾ ਕੀ ਹੈ? ਦੁਨੀਆਂ ਤੋਂ ਜਿੱਧਰ ਮਰਜ਼ੀ ਕੋਈ ਤੋਰ ਲੈਂਦਾ ਉੱਧਰੋਂ ਝੁਕ ਜਾਂਦੀ ਹੈ। ਮਹਾਰਾਜ ਕਹਿੰਦੇ, ਸੰਸਾਰ ਸਾਗਰ ਦੇ 'ਚ ਰਹਿੰਦਿਆਂ ਹੋਇਆਂ ਸੰਸਾਰ ਨੂੰ ਝੁਕਾ ਲੈਣਾ ਕੋਈ ਵੱਡੀ ਗੱਲ ਨਹੀਂ, ਆਪ ਝੁਕ ਜਾਣਾ ਪਰਮਾਤਮਾ ਦੇ ਚਰਨਾਂ 'ਚ, ਇਹ ਵੱਡੀ ਗੱਲ ਹੈ। ਗੁਰ ਕੈ ਸ਼ਬਦ ਜੋ ਮਰਜ਼ੀ ਵੈ ਸੋ ਪਾਏ ਮੋਖ ਦੁਆਰ। ਪਰ ਜੋ ਗੁਰੂ ਦੇ ਸ਼ਬਦ ਦੁਆਰਾ ਆਪਾ ਭਾਵ ਵੱਲੋਂ ਮਰ ਕੇ ਜਿਉਂਦਾ, ਆਪਾ ਭਾਵ ਨਹੀਂ ਨਾ ਮਰਦਾ, ਮੈਂ ਫਲਾਨਾ, ਮੈਂ ਫਲਾਨਾ, ਮੈਂ ਉਹ, ਕਰੀ ਜਾਓ, 10 ਸਾਲ 20 ਸਾਲ 30 ਸਾਲ ਕਰੀ ਜਾਓ, ਬਥੇਰੇ ਕਰ ਕਰਕੇ ਪਿੱਛੇ ਚਲੇ ਗਏ ਨੇ। ਆਪਾ ਭਾਵ ਜਦ ਤੱਕ ਨਹੀਂ ਮਰਦਾ ਅੰਦਰੋਂ, ਉਦੋਂ ਤੱਕ ਕਾਮਯਾਬੀ ਨਹੀਂ ਹੈ। ਸੱਚੇ ਮਾਰਗ ਤੇ ਚੱਲ ਕੇ ਹੀ ਕਾਮਯਾਬੀ, ਆਪਾ ਭਾਵ ਮਾਰ ਕੇ ਕਾਮਯਾਬੀ ਹੈ। ਫਿਰ ਉਹ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਕਰਦਾ ਹੈ, ਤਾਂ ਜਾ ਕੇ ਉਹਨੂੰ ਗਿਆਨ ਹੁੰਦਾ। ਬਿਨ ਸ਼ਬਦ ਸਭ ਦੂਜੇ ਲਾਗੇ ਦੇਖੋ ਹਿਰਦੈ ਵਿਚਾਰ। ਇਹ ਭਾਈ ਆਪਣੇ ਹਿਰਦੇ ਚ ਤੁਸੀਂ ਵੀ ਬੇਸ਼ੱਕ ਵਿਚਾਰ ਕਰਕੇ ਦੇਖੋ ਕਿ ਗੁਰੂ ਦੇ ਸ਼ਬਦ ਤੋਂ ਬਿਨਾਂ ਸਾਰੇ ਜੀਵ ਜਿਹੜੇ ਈਰਖਾ ਦਵੈਸ਼ ਭਾਵਨਾ ਵਿੱਚ, ਨਿੰਦਾ ਚੁਗਲੀ, ਦੂਜੇ ਨੂੰ ਛੋਟਾ ਦਿਖਾਉਣਾ, ਆਪ ਵੱਡੇ ਬਣਨਾ ਜਾਂ ਮਾਇਆ ਕਮਾਉਣ 'ਚ ਧਿਆਨ ਜ਼ਿਆਦਾ ਰਹਿੰਦਾ। ਮਾਇਆ ਕਮਾਉਣ ਦੀ ਲੋੜ ਨਹੀਂ ਪੈਂਦੀ, ਜਿੰਨੀ ਮੱਥੇ 'ਤੇ ਲਿਖੀ ਆ ਜ਼ੋਰ ਲਾ ਕੇ ਵੀ ਉਨੀ ਕਮਾ ਲੈਣੀ ਆ। ਸੁਤੇ ਸਿੱਧ ਵੀ ਪਰਾਲਬਧ ਹੁੰਦੀ, ਉਹ ਆਪੇ ਪਹੁੰਚ ਜਾਣੀ ਆ। ਦੇਖ ਲਓ, ਕਮਾਉਣੀ ਆ ਤਾਂ ਜ਼ੋਰ ਲਾ ਕੇ ਕਮਾ ਲਓ, ਉਨੀ ਆਉਣੀ ਆ। ਜੇ ਵਾਹਿਗੁਰੂ ਦੇ ਆਨੰਦ ਵਿੱਚ ਬੇਫਿਕਰੀ 'ਚ ਰਹੇ ਤਾਂ ਵੀ ਉਨੀ ਆਉਣੀ ਆ। ਨਾਮ ਜਪਦੇ ਨਹੀਂ ਧਿਆਨ ਮਾਇਆ 'ਚ ਹੀ ਰਹਿੰਦਾ ਹਰ ਵਕਤ, ਉਹ ਤਾਂਹੀਓ ਤਾਂ ਆਉਂਦੀ ਨਹੀਂ। ਜਦੋਂ ਧਿਆਨ ਪਰਮੇਸ਼ੁਰ ਵੱਲ ਜੁੜ ਜਾਂਦਾ ਤਾਂ ਇਹ ਸੁਤੇ ਸਿੱਧੇ ਆ ਜਾਂਦੀ ਹੈ। ਪਰ ਇਹਦੇ 'ਤੇ ਥੋੜ੍ਹਾ ਟਾਈਮ ਲੱਗਦਾ, ਪਹਿਲੇ ਦਿਨ ਤਾਂ ਹੁਣ ਅਮੀਰ ਬਣਨੋਂ ਰਹੇ। ਇਹ ਸਾਰੇ ਤੁਸੀਂ ਮਨ 'ਚ ਵਿਚਾਰ ਕੇ ਦੇਖੋ ਕਿ ਨਾਮ ਤੋਂ ਬਿਨਾਂ ਦੁਨੀਆਂ ਦੂਜੀ ਮਾਇਆ 'ਚ, ਦਵੈਸ਼ ਭਾਵਨਾ 'ਚ, ਈਰਖਾ 'ਚ ਹੀ ਲੱਗੀ ਹੋਈ ਹੈ। ਨਾਨਕ ਵੱਡੇ ਸੇ ਵਡਭਾਗੇ, ਜਿੰਨੀ ਸੱਚ ਰੱਖਿਆ ਉਰਤਾਰ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਭਾਈ, ਜਿਨ੍ਹਾਂ ਨੇ ਸੱਚੇ ਵਾਹਿਗੁਰੂ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਹੈ, ਟਿਕਾ ਲਿਆ ਹੈ। ਕਿਉਂਕਿ ਇਹ ਤਿੰਨ ਪੌੜੀਆਂ ਆਪਾਂ ਸ਼ਰਵਣ ਕੀਤੀਆਂ, ਨਾਮ ਦੀ ਮਹਿਮਾ ਨਾਲ ਹੀ ਭਰਪੂਰ ਨੇ। ਪੂਰੇ ਗੁਰ 'ਤੇ ਨਾਮ ਪਾਇਆ ਜਾਏ, ਨਾਮ ਜਪਣ 'ਤੇ ਜਪਾਉਣ ਦਾ ਹਰੇਕ ਪ੍ਰਾਣੀ ਨੂੰ ਅਧਿਕਾਰ ਹੈ। ਪਰ ਨਾਮ ਦਾ ਦਾਤਾ ਕੇਵਲ ਸਤਿਗੁਰੂ ਹਨ। ਗੁਰਬਾਣੀ ਵਿੱਚ ਪੂਰੇ ਗੁਰੂ ਦਾ ਥਾਂ ਥਾਂ 'ਤੇ ਜ਼ਿਕਰ ਕਰਨ ਦਾ ਵਿਸ਼ੇਸ਼ ਜਿਹੜਾ ਮੰਤਵ, ਹਰੇਕ ਪ੍ਰਾਣੀ ਨੂੰ ਜਗਾਉਣਾ ਹੈ, ਤਾਂ ਜੋ ਉਹ ਕੱਚੇ ਗੁਰੂ ਦੇ ਫੰਦੇ ਵਿੱਚ ਫਸ ਕੇ ਆਪਣਾ ਮੌਲਿਕ ਜੀਵਨ ਕਿਤੇ ਐਵੇਂ ਗਲਤ ਪਾਸੇ ਨਾ ਗਵਾ ਦੇਵੇ। ਸੋ ਪਖੰਡੀ ਗੁਰੂਆਂ ਤੋਂ ਬਚਣ ਲਈ, ਸੁਚੇਤ ਕਰਨ ਲਈ ਪੂਰੇ ਗੁਰ 'ਤੇ ਨਾਮ ਪਾਇਆ ਜਾਏ, ਇਹ ਬਚਨ ਉਚਾਰਨ ਕੀਤੇ ਨੇ ਆਪ ਨੇ। ਹੁਣ ਗੁਰੂ ਤੋਂ ਨਾਮ ਦੀ ਪ੍ਰਾਪਤੀ ਧਾਰਨਾ ਨਵੀਂ ਨਹੀਂ, ਪੁਰਾਤਨ ਹੈ। ਗੁਰਬਾਣੀ ਵਿੱਚ ਪੁਰਾਤਨ ਸੰਕੇਤ ਵੀ ਆਏ ਨੇ ਭਾਈ ਦੇ। ਗੁਰਬਿਨ ਭਗਤ ਨਾ ਹੋਏ ਕਿਹਨੂੰ ਪੁੱਛੀਏ। ਸਤਿਗੁਰੂ ਨੇ, ਪੁੱਛੋ ਬ੍ਰਹਮੇ ਨਾਰਦ ਬੇਦ ਵਿਆਸੈ ਕੋਏ। ਬਿਨ ਗੁਰ ਨਾਮ ਨਾ ਪਾਇਆ ਜਾਏ, ਸਿੱਧ ਸਾਧਕ ਰਹੇ ਬਿਲ ਲਾਏ। ਬਿਨ ਗੁਰ ਸੇਵੇ ਸੁੱਖ ਨਾ ਹੋਈ, ਪੂਰੇ ਭਾਗ ਗੁਰ ਪਾਵਣਿਆ। ਭਗਤ ਕਬੀਰ ਜੀ ਨੇ ਸਵਾਮੀ ਰਾਮਾਨੰਦ ਜੀ, ਕ੍ਰਿਸ਼ਨ ਜੀ ਨੇ ਗਰਗ ਮੁਨੀ, ਰਾਜਾ ਜਨਕ ਨੇ ਅਸ਼ਟਾਵਕਰ ਜਿਸਦੇ ਸਰੀਰ 'ਚ ਅੱਠ ਬਿੰਗ ਪੈਂਦੇ ਸੀ, ਗੋਰਖ ਨੇ ਭਰਥਰੀ ਅਤੇ ਅਰਜਨ ਨੇ ਸ੍ਰੀ ਕ੍ਰਿਸ਼ਨ ਜੀ ਨੂੰ ਗੁਰੂ ਧਾਰਿਆ, ਇਸੇ ਤਰ੍ਹਾਂ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ, ਅਤੇ ਅੱਗੋ ਦਸਾਂ ਪਾਤਸ਼ਾਹੀ ਤੱਕ ਗੁਰੂ ਧਾਰਨ ਦੀ ਪਰੰਪਰਾ ਜਾਰੀ ਰਹੀ। ਸੋ ਇਸੇ ਤਰ੍ਹਾਂ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਅਤੇ ਅੱਗੋਂ ਦਸਾਂ ਪਾਤਸ਼ਾਹੀਆਂ ਤੱਕ ਗੁਰੂ ਧਾਰਨ ਦੀ ਜਿਹੜੀ ਪਰੰਪਰਾ ਜਾਰੀ ਰਹੀ। ਨਾਮ ਤੋਂ ਬਿਨਾਂ ਕੋਈ ਜੀਵ ਗੁਰਮੁਖ ਨਹੀਂ ਬਣ ਸਕਦਾ। ਭਾਵੇਂ ਸੈਂਕੜੇ ਚੰਦਰਮਾ ਅਤੇ ਹਜ਼ਾਰਾਂ ਸੂਰਜ ਨਿੱਤ ਪਏ ਚੜ੍ਹਨ, ਪਰ ਗੁਰੂ ਤੋਂ ਬਿਨਾਂ ਘੋਰ ਅੰਧਕਾਰ ਹੀ ਬਣਿਆ ਰਹਿੰਦਾ। ਗੁਰੂ ਕਾਲ ਵਿੱਚ ਵੀ ਕੱਚੇ ਡੰਬੀ ਭੇਖੀ ਪਖੰਡੀ ਗੁਰੂਆਂ ਨੇ ਇਤਨਾ ਜਾਲ ਵਿਛਾਇਆ ਸੀ ਉਹਨਾਂ ਸਮਿਆਂ ਵਿੱਚ ਵੀ, ਕਿ ਸੱਚੇ ਗੁਰੂ ਦੀ ਪਛਾਣ ਕਰਨੀ ਹਰੇਕ ਮਨੁੱਖ ਦੇ ਵੱਸ ਦੀ ਗੱਲ ਨਹੀਂ ਸੀ। ਗੁਰੂ ਘਰ ਵਿੱਚ ਵੀ ਗੁਰਗੱਦੀ ਦੀ ਪ੍ਰਾਪਤੀ ਲਈ ਕਈ ਝਗੜੇ ਹੁੰਦੇ ਰਹੇ, ਜਿਸ ਬਾਰੇ ਗੁਰਮਤਿ ਪਾਠਕ ਸਾਰੇ ਚੰਗੀ ਤਰ੍ਹਾਂ ਭਾਈ ਤੁਸੀਂ ਜਾਣੂ ਹੋ, ਜਿਹੜੇ ਪੜ੍ਹਦੇ ਨੇ ਪੁਸਤਕਾਂ, ਇਤਿਹਾਸ ਪੜ੍ਹਦੇ ਨੇ। ਇਹੋ ਕਾਰਨ ਸੀ ਵੱਡਾ, ਅਸਲ 'ਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਸ਼ਖਸੀ ਪੂਜਾ ਤੋਂ ਹਟਾ ਕੇ ਪੰਜ ਪਿਆਰਿਆਂ ਵਿੱਚ ਆਪਦਾ ਰੂਪ ਪਾ ਕੇ ਪੰਜ ਪ੍ਰਵਾਣੀ ਰਾਜ ਸਥਾਪਿਤ ਕਰ ਦਿੱਤਾ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਖਾਲਸੇ ਨੇ ਅਰਦਾਸ ਕਰਕੇ ਪੁੱਛਿਆ, ਸੱਚੇ ਗੁਰਦੇਵ ਪਿਤਾ, ਖਾਲਸੇ ਨੂੰ ਕਿਸ ਦੇ ਲੜ ਲਾ ਚੱਲਿਓ? ਤਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੀ ਕਿ ਖਾਲਸਾ ਅਕਾਲ ਪੁਰਖ ਕੋ ਸੌਂਪਿਆ ਹੈ। ਜਿਸਨੇ ਸਾਡੇ ਇਸ ਸਰੀਰ ਦੇ ਦਰਸ਼ਨ ਕਰਨੇ ਹੋਣ ਤਾਂ ਖਾਲਸੇ ਵਿੱਚ ਕਰੇ ਅਤੇ ਸੰਗਤਾਂ ਤਾਂ ਹੇਠ ਲਿਖਿਆ। ਸੋ ਜਿਸਨੇ ਸਾਡੇ ਸਰੀਰ ਦੇ ਦਰਸ਼ਨ ਕਰਨੇ ਹੋਣ ਤਾਂ ਖਾਲਸੇ 'ਚ ਕਰੇ ਅਤੇ ਸੰਗਤਾਂ ਨੂੰ ਇਹ ਬਚਨ ਕੀਤਾ, ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ, ਪੂਜਾ ਅਕਾਲ ਪੁਰਖ ਜੀ ਦੀ ਕਰਨੀ, ਦਰਸ਼ਨ ਖਾਲਸਾ ਜੀ ਦੇ ਕਰਨੇ, ਪਰਚਾ ਗੁਰ ਸ਼ਬਦ ਵਾਹਿਗੁਰੂ ਦਾ ਪਾਉਣਾ। ਸਾਡਾ ਫਰਜ਼ ਬਣਦਾ ਕਿ ਅਸੀਂ ਸ਼ਬਦ ਸੁਰਤ ਪਰਚਾ ਕਰੈ, ਸਤਿਗੁਰੂ ਪਰਚੈ ਮਨ ਪਰਚਾਏ ਦੇ ਉਪਦੇਸ਼ ਨੂੰ ਕਮਾਈਏ ਅਤੇ ਵਡਭਾਗੀਆਂ ਦੀ ਸੂਚੀ ਵਿੱਚ ਸ਼ਾਮਲ ਹੋਈਏ। ਨਾਨਕ ਵੱਡੇ ਸੇ ਵਡਭਾਗੀ ਜਿਨੀ ਸੱਚ ਰੱਖਿਆ ਉਰਤਾਰ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ 34 ਪੌੜੀਆਂ ਤੱਕ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਅੱਗੇ ਫਿਰ ਸ਼ਰਵਣ ਕਰਾਂਗੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਅੰਮ੍ਰਿਤ ਬਾਣੀ ਰੇਡੀਓ ਜਿਸ ਦੀ ਖਾਸੀਅਤ ਕਿ 24 ਘੰਟੇ ਗੁਰਬਾਣੀ ਦਾ ਪ੍ਰਚਾਰ, ਕੀਰਤਨ, ਕਥਾ, ਸੋਹਣੀਆਂ ਵਿਚਾਰਾਂ, ਇਤਿਹਾਸਕ ਢਾਡੀ ਵਾਰਾਂ, ਸਤਿਗੁਰੂ ਮਹਾਰਾਜ ਮਿਹਰ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਦਿਨੋ ਦਿਨ ਸੰਗਤਾਂ ਵੀ ਸਹਿਯੋਗ ਕਰ ਰਹੀਆਂ, ਸੰਗਤਾਂ ਪਸੰਦ ਵੀ ਕਰ ਰਹੀਆਂ ਨੇ। ਆਪ ਜੀ ਅਰਦਾਸ ਕਰੋ ਸਤਿਗੁਰੂ ਚੜ੍ਹਦੀ ਕਲਾ 'ਚ ਪ੍ਰਚਾਰ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। ਆਓ ਜੋ ਸਤਿਗੁਰੂ ਨੇ ਹੁਣ ਤਿੰਨ ਪੌੜੀਆਂ 'ਚ ਨਾਮ ਦਾ ਹੀ ਉਪਦੇਸ਼ ਕੀਤਾ ਆਪਾਂ ਨੂੰ, ਨਾਮ ਨਾਲ ਜੁੜੀਏ। ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਸਤਿਨਾਮ ਵਾਹਿਗੁਰੂ ਕਰਤਾ ਪੁਰਖ ਵਾਹਿਗੁਰੂ ਨਿਰਭਉ ਵਾਹਿਗੁਰੂ ਨਿਰਵੈਰ ਵਾਹਿਗੁਰੂ ਅਕਾਲ ਮੂਰਤ ਵਾਹਿਗੁਰੂ ਅਜੂਨੀ ਸੈਭੰ ਵਾਹਿਗੁਰੂ ਗੁਰਪ੍ਰਸਾਦ ਵਾਹਿਗੁਰੂ ਜਪ ਆਦ ਸੱਚ ਵਾਹਿਗੁਰੂ ਜੁਗਾਦ ਸੱਚ ਵਾਹਿਗੁਰੂ ਹੈ ਭੀ ਸੱਚ ਵਾਹਿਗੁਰੂ ਨਾਨਕ ਹੋਸੀ ਭੀ ਸੱਚ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।